ਸਤਨਾਮ ਵਾਹਿਗੁਰੂ ਸਾਹਿਬ ਜੀ ਤਿਲੰਗ ਘਰ ਦੂਜਾ ਮਹੱਲਾ ਪੰਜਵਾ ਤੁਧ ਬਿਨ ਦੂਜਾ ਨਾਹੀਂ ਕੋਏ ਤੂੰ ਕਰਤਾਰ ਕਰਹਿ ਸੋ ਹੋਏ ਤੁਧ ਬਿਨ ਦੂਜਾ ਨਾਹੀਂ ਕੋਏ ਤੂੰ ਕਰਤਾਰ ਕਰਹਿ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਰਹਾਉ ਹੈ ਤੂੰ ਹੈ ਤੂੰ ਹੋ ਮਨਹਾਰ ਅਗਮ ਅਗਾਧ ਊਚ ਅਪਾਰ ਜੋ ਤੁਧ ਸੇਵੈ ਤਿਨ ਭਉ ਦੁਖ ਨਾਹੇ ਗੁਰ ਪ੍ਰਸਾਦ ਨਾਨਕ ਗੁਣ ਗਾਹੇ ਜੋ ਦੀਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਵਿੰਦ ਅਨੂਪ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕਉ ਬਲਿਹਾਰ ਤਿਸ ਕੈ ਸੰਗ ਤਰੈ ਸੰਸਾਰ ਕਹੁ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਛਾਉ ਧੂਰ ਕਹੁ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਛਾਉ ਧੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਮੂਹ ਸੰਗਤਾਂ ਧੰਨਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਾਵਨ ਪਵਿੱਤਰ ਹੁਕਮਨਾਮੇ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਬੈਠੇ ਹੋ। ਦੀਨ ਦੁਨੀਆਂ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਕਲਯੁਗੀ ਜੀਵਾਂ ਦੇ ਉਧਾਰਕ ਸ਼ਾਂਤੀ ਦੇ ਮੁਜੱਸਮੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਰਸਨਾ ਦੁਆਰਾ ਆਪਾਂ ਨੂੰ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ। ਅੱਜ ਦੇ ਹੁਕਮਨਾਮੇ ਅੰਦਰ ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਬੇਨਤੀ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਕੀਤੀ ਹੈ ਕਿ ਹੇ ਮਾਲਕ, ਤਮਾਮ ਜੀਵਾਂ ਨੂੰ ਤੇਰਾ ਦਿੱਤਾ ਹੋਇਆ ਜਿਹੜਾ ਜ਼ੋਰ ਹੈ, ਬਲ ਹੈ, ਤੇਰਾ ਹੀ ਤਮਾਮ ਜੀਵਾਂ ਨੂੰ ਸਹਾਰਾ ਹੈ, ਕਿਉਂਕਿ ਤੇਰੇ ਤੋਂ ਬਗੈਰ ਹੋਰ ਕੋਈ ਹੈ ਨਹੀਂ। ਔਰ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ, ਉਹ ਪਰਮੇਸ਼ਰ ਵਾਹਿਗੁਰੂ ਸਦੀਵ ਕਾਲ ਰਹਿਣ ਵਾਲਾ ਹੈ, ਕਦੇ ਵਾਸਤੇ ਵੀ ਜਨਮਦਾ, ਮਰਦਾ ਨਹੀਂ, ਆਉਂਦਾ ਤੇ ਜਾਂਦਾ ਨਹੀਂ, ਸਦਾ ਸਥਿਰ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਤੂੰ ਜਨ ਬਣ ਕੇ, ਸੇਵਕ ਬਣ ਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਿਆ ਕਰ, ਜਿਹੜਾ ਸਾਰਿਆਂ ਤੋਂ ਵੱਡਾ ਹੈ, ਸਾਰਿਆਂ ਦਾ ਸ਼੍ਰੋਮਣੀ ਹੈ, ਸਾਰਿਆਂ ਦੀ ਰਖਵਾਲੀ ਕਰਨ ਵਾਲਾ ਹੈ। ਨਾਲ ਸਤਿਗੁਰੂ ਜੀ ਨੇ ਸਿਮਰਨ ਦੀ ਬਖਸ਼ਿਸ਼ ਦਾ ਵੀ ਜ਼ਿਕਰ ਕੀਤਾ ਹੈ ਕਿ ਜੇ ਤੂੰ ਸਿਮਰਨ ਕਰੇਗਾ ਤੇ ਉਸ ਵਾਹਿਗੁਰੂ ਦੀ ਤੇਰੇ ਤੇ ਬਖਸ਼ਿਸ਼ ਹੋਵੇਗੀ, ਮਿਹਰ ਹੋਵੇਗੀ। ਔਰ ਅਖੀਰ ਦੇ ਅੰਦਰ ਜਿਨ੍ਹਾਂ ਨੇ ਸਿਮਰਨ ਕੀਤਾ ਉਹਨਾਂ ਦਾ ਸੰਗ ਕਰਕੇ ਸੰਸਾਰ ਦੇ ਕਈ ਜੀਵ ਸੰਸਾਰ ਸਮੁੰਦਰ ਤੋਂ ਤਰ ਗਏ ਹਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਔਰ ਨਾਲ ਹਜ਼ੂਰ ਨੇ ਆਪਣੀ ਇੱਕ ਇੱਛਾ ਵੀ ਪ੍ਰਗਟਾਈ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਹੇ ਅਕਾਲ ਪੁਰਖ, ਮੇਰੇ ਮਨ ਵਿੱਚ ਇੱਕ ਇੱਛਾ ਹੈ, ਇੱਕ ਲੋਚਾ ਹੈ, ਉਹ ਹੈ ਕਿ ਮੈਂ ਤੇਰੇ ਸੰਤ ਜਨਾਂ ਦੀ ਚਰਨ ਧੂੜੀ ਲੋਚਦਾ ਹਾਂ, ਮੇਰੇ ਤੇ ਕਿਰਪਾ ਕਰ। ਕੋਈ ਐਸਾ ਸੰਤ ਜਨ ਮੈਨੂੰ ਮਿਲਾ ਜਿਹੜਾ ਮੇਰੀ ਸਾਰੀ ਚਿੰਤਾ ਦੂਰ ਕਰ ਦੇਵੇ ਤੇ ਮੇਰਾ ਉਸ ਮਾਲਕ ਦੇ ਨਾਲ ਪ੍ਰੇਮ ਪਾ ਦੇਵੇ, ਐਸੀ ਮੇਰੇ ਤੇ ਕਿਰਪਾ, ਬਖਸ਼ਿਸ਼, ਰਹਿਮਤ ਕਰ। ਇਹ ਸਤਿਗੁਰਾਂ ਨੇ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਚਾਰ ਬੰਧ ਹਨ ਤੇ ਹੁਕਮਨਾਮੇ ਦੇ ਚਾਰ ਬੰਧਾਂ ਰਾਹੀਂ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਹੁਕਮ ਦੀ ਕਥਾ ਵਿਚਾਰ ਸਾਂਝੀ ਕਰਨ ਦਾ ਯਤਨ ਕਰੀਏ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ ਤਲੰਗ ਘਰ ਦੂਜਾ ਮਹੱਲਾ ਪੰਜਵਾਂ।
ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਅਰਾਗ ਤਲੰਗ ਵਿੱਚ ਹੈ। ਦੂਜੇ ਘਰ ਸੁਰ ਤਾਲ ਵਿੱਚ ਇਸ ਸ਼ਬਦ ਦਾ ਗਾਇਨ ਸਤਿਗੁਰਾਂ ਨੇ ਕੀਤਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 723 ਤੇ ਇਹ ਪਾਵਨ ਪਵਿੱਤਰ ਸ਼ਬਦ ਸੁਭਾਏਮਾਨ ਹੈ।
ਤੁਧ ਬਿਨ ਦੂਜਾ ਨਾਹੀ ਕੋਏ।
ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਜੀ ਬੇਨਤੀ ਕਰਦੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਤੋਂ ਬਗੈਰ ਦੂਜਾ ਕੋਈ ਹੈ ਨਹੀਂ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਜਿੱਥੇ ਮਨੁੱਖਾਂ ਦੀ ਟੇਕ ਬਿਰਥੀ ਹੈ, ਸਤ ਸੰਗਤ ਜੀ ਉੱਥੇ ਹੋਰ ਜਿਹੜੇ ਆਸਰੇ ਅਸੀਂ ਭਾਲਦੇ ਹਾਂ ਉਹ ਵੀ ਸਾਰੇ ਬੇਅਰਥ ਹਨ। ਸੰਤ ਨਿਹਾਲ ਸਿੰਘ ਜੀ ਨੇ ਜ਼ਿਕਰ ਕੀਤਾ, ਉਹ ਕਹਿੰਦੇ ਨੇ ਕਿਸੇ ਨੂੰ ਜ਼ਮੀਨ ਜਾਇਦਾਦ ਦਾ ਆਸਰਾ ਹੈ, ਕਿਸੇ ਨੂੰ ਕਿਸੇ ਆਪਣੇ ਮਿੱਤਰ ਦਾ ਆਸਰਾ ਹੈ, ਕਿਸੇ ਨੂੰ ਬਾਦਸ਼ਾਹ ਦਾ ਆਸਰਾ ਹੈ, ਕਿਸੇ ਨੂੰ ਕੋਈ ਪਰ ਮੇਰਾ ਆਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਸਤਿਗੁਰੂ ਪਾਤਸ਼ਾਹ ਜੀ ਗੁਰਬਾਣੀ ਵਿੱਚ ਜ਼ਿਕਰ ਕਰਦੇ ਨੇ ਕਿ ਹੇ ਮਾਲਕ, ਤੇਰੇ ਤੋਂ ਬਗੈਰ ਹੋਰ ਕੋਈ ਦੂਜਾ ਹੈ ਨਹੀਂ। ਪਰ ਇਹ ਕਦੋਂ ਪਤਾ ਲੱਗੇਗਾ? ਸਤ ਸੰਗਤ ਜਦੋਂ ਗੁਰੂ ਨਾਲ ਮਿਲਾਪ ਹੋ ਗਿਆ, ਗੁਰੂ ਨੇ ਮਨ ਤੇ ਬੁੱਧ ਰੂਪੀ ਨੇਤਰਾਂ ਦੇ ਵਿੱਚ ਗਿਆਨ ਦਾ ਸੁਰਮਾ ਪਾ ਦਿੱਤਾ, ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ, ਦਿਵ ਦ੍ਰਿਸ਼ਟੀ ਹੋ ਗਈ, ਫਿਰ ਉਹ ਸਾਨੂੰ ਸਾਰੇ ਦਿਸੇਗਾ, ਫਿਰ ਉਹਦੇ ਤੋਂ ਬਗੈਰ ਹੋਰ ਕੋਈ ਨਜ਼ਰ ਨਹੀਂ ਆਵੇਗਾ। ਸੋ ਸਾਖੀਕਾਰਾਂ ਨੇ ਭਗਤਾਂ ਦੇ ਬਾਰੇ ਜ਼ਿਕਰ ਕੀਤਾ ਹੈ। ਭਗਤ ਨਾਮਦੇਵ ਜੀ ਨੇ ਹਰੇਕ ਵਸਤੂ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਵੇਖਿਆ ਹੈ। ਭਗਤ ਜੀ ਜ਼ਿਕਰ ਕਰਦੇ ਨੇ, ਜਬ ਦੇਖਾਂ ਤਬ ਗਾਵਾਂ ਤਉ ਜਨ ਧੀਰਜ ਪਾਵਾਂ। ਹੇ ਅਕਾਲ ਪੁਰਖ ਵਾਹਿਗੁਰੂ, ਜਦੋਂ ਮੈਂ ਆਪ ਜੀ ਦੇ ਦਰਸ਼ਨ ਕਰਦਾ ਹਾਂ ਫਿਰ ਮੈਂ ਆਪ ਜੀ ਦੇ ਗੁਣ ਗਾਉਂਦਾ ਹਾਂ। ਕਈ ਸਾਖੀਕਾਰਾਂ ਨੇ ਇਹ ਜ਼ਿਕਰ ਕੀਤਾ, ਭਗਤ ਨਾਮਦੇਵ ਜੀ ਨੂੰ 72 ਵਾਰ ਦਰਸ਼ਨ ਹੋਏ, ਪਰ ਭਗਤ ਜੀ ਨੇ ਬਾਣੀ ਵਿੱਚ ਜ਼ਿਕਰ ਕੀਤਾ ਉਹ ਪਰਮੇਸ਼ਰ ਮੇਰੇ ਤੋਂ ਕਦੇ ਓਹਲੇ ਹੋਇਆ ਹੀ ਨਹੀਂ। ਹਰ ਥਾਂ ਤੇ ਹਰੇਕ ਵਸਤੂ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਤੱਕਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਦਿਵ ਦ੍ਰਿਸ਼ਟੀ ਹੋ ਜਾਂਦੀ ਹੈ ਤਾਂ ਹੀ ਸਤ ਸੰਗਤ ਜੀ ਇਹ ਜੀਵ ਉਸ ਪਰਮੇਸ਼ਰ ਨੂੰ ਝਾਕਦਾ ਹੈ, ਤੱਕਦਾ ਹੈ। ਜਾਂ ਫਿਰ ਅਤਿਅੰਤ ਦੁਖੀ ਹੋਵੇ ਤੇ ਫਿਰ ਇਹਨੂੰ ਚੇਤਾ ਆਉਂਦਾ ਹੈ ਵੀ ਹੈ ਪਰਮੇਸ਼ਰ, ਹੈਨ ਸਤਿਗੁਰੂ ਪਾਤਸ਼ਾਹ ਜੀ, ਚਲੋ ਉਹਨਾਂ ਦੇ ਪਾਸ ਚੱਲੀਏ। ਜਿਵੇਂ ਕੀਰਤਪੁਰ ਸਾਹਿਬ ਦੇ ਅੰਦਰ ਬ੍ਰਾਹਮਣ ਦੰਪਤੀ ਜੋੜਾ ਆਪਣੇ ਮਰੇ ਹੋਏ ਬੱਚੇ ਨੂੰ ਲੈ ਕੇ ਆਇਆ। ਵਾਰ ਵਾਰ ਬੇਨਤੀਆਂ ਕੀਤੀਆਂ, ਸਤਿਗੁਰੂ ਤੁਹਾਡੇ ਤੋਂ ਬਗੈਰ ਹੁਣ ਸਾਡਾ ਕੋਈ ਆਸਰਾ ਨਹੀਂ, ਹੁਣ ਤੁਸੀਂ ਹੀ ਕਿਰਪਾ ਕਰਕੇ ਸਾਡਾ ਬੱਚਾ ਜਿੰਦਾ ਕਰ ਸਕਦੇ ਹੋ। ਸਾਧ ਸੰਗਤ, ਮਨੁੱਖ ਜਦੋਂ ਦੁਖੀ ਹੁੰਦਾ ਫਿਰ ਉਹਨੂੰ ਗੁਰੂ ਦਾ ਚੇਤਾ ਆਉਂਦਾ ਹੈ, ਔਰ ਜਿਵੇਂ ਮਾਤਾ ਸੁਲੱਖਣੀ ਨੇ ਸਾਧ ਸੰਗਤ ਜੀ ਚਾਰ ਚੁਫੇਰੇ ਘੁੰਮ ਕੇ ਫਿਰ ਕੇ ਵੇਖਿਆ, ਪਰ ਜਦੋਂ ਕਿਤਿਓਂ ਵੀ ਪੁੱਤਰ ਦੀ ਖੈਰ ਨਾ ਪਈ ਤਾਂ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆ ਗਈ ਤੇ ਆਣ ਕੇ ਬੇਨਤੀ ਕੀਤੀ, ਸਤਿਗੁਰੂ ਤੁਹਾਡੇ ਤੋਂ ਬਗੈਰ ਹੋਰ ਕੋਈ ਦੂਜਾ ਹੈ ਨਹੀਂ ਜਿਹੜਾ ਮੇਰੀ ਝੋਲੀ ਵਿੱਚ ਖੈਰ ਪਾਵੇ, ਤੁਸੀਂ ਹੀ ਕਿਰਪਾ ਕਰ ਸਕਦੇ ਹੋ। ਸਾਧ ਸੰਗਤ ਜੀ, ਉਹ ਨਿਤਾਣੇ ਲੋਕ ਜਿਨ੍ਹਾਂ ਨੇ ਖਾਲਸੇ ਦੇ ਪਾਸ ਆ ਕਰਕੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ 'ਤੇ ਫਰਿਆਦ ਕੀਤੀ ਸੀ, ਆਖਿਆ ਸੀ ਖਾਲਸਾ ਜੀ ਤੁਹਾਡੇ ਤੋਂ ਬਗੈਰ ਹੋਰ ਕੋਈ ਹੈ ਨਹੀਂ ਜਿਹੜਾ ਮੇਰੀ ਔਰਤ ਨੂੰ ਛਡਾ ਕੇ ਲਿਆਵੇ, ਤੁਸੀਂ ਕਿਰਪਾ ਕਰੋ। ਜਾਂ ਤਾਂ ਮਨੁੱਖ ਜਦੋਂ ਦੁਖੀ ਹੁੰਦਾ ਹੈ ਉਦੋਂ ਉਸ ਪਰਮਾਤਮਾ ਨੂੰ ਤੱਕਦਾ ਵੀ ਉਹਦੇ ਤੋਂ ਬਗੈਰ ਹੋਰ ਕੋਈ ਹੈ ਨਹੀਂ, ਤੇ ਜਾਂ ਸਾਧ ਸੰਗਤ ਜਦੋਂ ਗੁਰੂ ਨਾਲ ਮਿਲ ਕੇ ਦਿਵ ਦ੍ਰਿਸ਼ਟੀ ਹੋ ਜਾਂਦੀ ਹੈ ਫਿਰ ਇਹ ਸਾਰੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਤੱਕਦਾ ਹੈ ਕਿ ਉਹ ਪਰਮੇਸ਼ਰ ਸਾਰਿਆਂ ਘਟਾਂ ਘਟਾਂ ਦੇ ਵਿੱਚ ਰਮਿਆ ਹੋਇਆ, ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ। ਉਹ ਸਾਰੇ ਸਰੀਰਾਂ ਸਰੀਰਾਂ ਦੇ ਵਿੱਚ ਰਮਿਆ ਹੋਇਆ, ਜਲਾਂ ਦੇ ਵਿੱਚ ਵੀ ਹੈ, ਥਲਾਂ ਦੇ ਵਿੱਚ ਵੀ ਹੈ, ਧਰਤੀ ਵਿੱਚ ਵੀ ਹੈ, ਆਕਾਸ਼ 'ਤੇ ਵੀ ਹੈ, ਕੋਈ ਐਸੀ ਥਾਂ ਨਹੀਂ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਉਸ ਪਰਮੇਸ਼ਰ ਦਾ ਨਿਵਾਸ ਨਹੀਂ। ਇਸੇ ਕਰਕੇ ਹਜ਼ੂਰ ਨੇ ਕਿਹਾ ਹੈ ਜਿੱਥੇ ਹਰ ਆਰਾਧਿਆ ਹੈ ਤਿੱਥੇ ਹਰ ਮਿੱਤ ਸਹਾਈ। ਜਿੱਥੇ ਵੀ ਉਸ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਯਾਦ ਕਰੀਏ ਉਹ ਮਿੱਤਰ ਉੱਥੇ ਹੀ ਪਹੁੰਚ ਕੇ ਸਹਾਇਤਾ ਕਰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੁਦ ਬਿਣ ਦੂਜਾ ਨਾ ਹੀ ਕੋਏ, ਹੇ ਅਕਾਲ ਪੁਰਖ ਤੇਰੇ ਤੋਂ ਬਗੈਰ ਸਾਨੂੰ ਹੋਰ ਕੋਈ ਦੂਜਾ ਨਜ਼ਰ ਨਹੀਂ ਆਉਂਦਾ।
ਤੂੰ ਕਰਤਾਰ ਕਰਹਿ ਸੋ ਹੋਏ,
ਹੇ ਮਾਲਕ ਤੂੰ ਹੀ ਸਾਰਿਆਂ ਦਾ ਕਰਤਾ ਹੈ। ਭਾਵੇਂ ਸਾਧ ਸੰਗਤ ਜੀ ਸੰਸਾਰ ਦੇ ਅੰਦਰ ਕਈ ਤਰ੍ਹਾਂ ਦੇ ਕਰਤੇ ਮੰਨੇ ਨੇ, ਕੋਈ ਭਾਂਡੇ ਘੜਦਾ ਹੈ, ਕੋਈ ਹੋਰ ਕੋਈ ਵਸਤੂ ਬਣਾਉਂਦਾ ਹੈ, ਕਈ ਤਰ੍ਹਾਂ ਦੇ ਕਰਤੇ ਮੰਨੇ ਨੇ, ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਰਿਆਂ ਦਾ ਕਰਤਾ ਉਹ ਪਰਮੇਸ਼ਰ ਵਾਹਿਗੁਰੂ ਹੈ ਜਿਸ ਨੇ ਸਾਰੀ ਇਸ ਕਾਇਨਾਤ ਨੂੰ ਪੈਦਾ ਕੀਤਾ ਹੈ। ਉਹ ਆਪ ਹੀ ਸਾਰਿਆਂ ਦਾ ਪਾਲਣਹਾਰ ਹੈ, ਸਾਰਿਆਂ ਦੀ ਤਾਰ ਜਿਹੜੀ ਡੋਰ ਹੈ ਨਾ ਇਹ ਉਸ ਪ੍ਰਭੂ ਦੇ ਹੱਥ ਵਿੱਚ ਹੈ ਸਾਧ ਸੰਗਤ ਜੀ। ਤਾਂ ਹੀ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਨਾ, ਬਿਨ ਹਰ ਨਾਮ ਨਾ ਬਾਚਣ ਪੈ ਹੈ, ਚੌਦਹ ਲੋਕ ਜਾਹੇ ਬਸ ਕੀਨੈ ਤਾਂ ਤੇ ਕਹਾਂ ਪਲੈ ਹੈ। ਤੂੰ ਚੌਦਾਂ ਲੋਕਾਂ ਦੀ ਗੱਲ ਕਰਦਾ, ਚੌਦਾਂ ਲੋਕ ਵੀ ਉਸ ਮਾਲਕ ਦੇ ਵਸ ਅਧੀਨ ਨੇ, ਹੁਣ ਚੌਦਾਂ ਲੋਕਾਂ ਤੋਂ ਬਾਹਰ ਕਿੱਥੇ ਭੱਜ ਕੇ ਚਲੇ ਜਾਵੇਂਗਾ, ਹੋਰ ਤਾਂ ਕੋਈ ਥਾਂ ਹੀ ਨਹੀਂ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤਮਾਮ ਜੀਵਾਂ ਦੀ ਡੋਰ ਵੀ ਉਸ ਪ੍ਰਭੂ ਦੇ ਹੱਥ ਵਿੱਚ ਹੈ, ਪ੍ਰਭ ਡੋਰੀ ਹਾਥ ਤੁਮਾਰੇ। ਹੇ ਪ੍ਰਭੂ ਜੀ, ਅਸਾਂ ਤਮਾਮ ਜੀਵਾਂ ਦੀ ਡੋਰ ਤੁਹਾਡੇ ਹੱਥ ਵਿੱਚ ਹੈ। ਸਤਿਸੰਗਤ ਜੀ, ਉਹ ਜਿੱਥੇ ਜਨਮਦਾਤਾ ਹੈ ਪਾਲਣਹਾਰ ਵੀ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਹੇ ਅਕਾਲ ਪੁਰਖ ਜੀ, ਜੋ ਤੁਸੀਂ ਕਰਦੇ ਹੋ ਉਹ ਕੁਛ ਹੁੰਦਾ ਹੈ। ਮਨੁੱਖ ਕੁਛ ਨਹੀਂ ਕਰ ਸਕਦਾ। ਸਤਸੰਗਤ ਜੀ, ਮਨੁੱਖ ਦੇ ਹੱਥ ਵਿੱਚ ਵੀ ਕੁਛ ਨਹੀਂ। ਸਤਿਗੁਰੂ ਜੀ ਕਹਿੰਦੇ, ਮਾਨੁੱਖ ਕੀ ਟੇਕ ਬਿਰਥੀ ਸਭ ਜਾਣ, ਦੇਵੜ ਕਉ ਏਕੈ ਭਗਵਾਨ, ਜਿਸ ਕੈ ਦੀਏ ਰਹਿ ਆਗਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ, ਮਾਰੈ ਰਾਖੈ ਏਕੋ ਆਪ, ਮਾਨੁੱਖ ਕੈ ਕਿਛ ਨਾਹੀ ਹਾਥ। ਮਨੁੱਖ ਦੇ ਹੱਥ ਵਿੱਚ ਕੁਛ ਵੀ ਨਹੀਂ, ਮਾਰਨ ਵਾਲਾ ਵੀ ਉਹ ਆਪ ਹੈ, ਰੱਖਣ ਵਾਲਾ ਵੀ ਉਹ ਆਪ ਹੈ। ਸਤਸੰਗਤ, ਜੋ ਕੁਛ ਉਹ ਪਰਮੇਸ਼ਰ ਕਰਦਾ ਹੈ ਉਹ ਕੁਛ ਹੁੰਦਾ, ਉਹਦੇ ਹੁਕਮ ਤੋਂ ਬਗੈਰ ਪੱਤਾ ਨਹੀਂ ਝੁਲਦਾ। ਸਤਿਗੁਰੂ ਜੀ ਕਹਿੰਦੇ, ਤੇਰੇ ਤੋਂ ਬਗੈਰ ਦੂਜਾ ਹੈ ਕੋਈ ਨਹੀਂ, ਤੇ ਜੋ ਤੁਸੀਂ ਕਰਦੇ ਹੋ ਉਹ ਕੁਛ ਹੁੰਦਾ ਹੈ।
ਤੇਰਾ ਜੋਰ ਤੇਰੀ ਮਨ ਟੇਕ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਤਮਾਮ ਜੀਵਾਂ ਨੂੰ ਦਿੱਤਾ ਹੋਇਆ ਇਹ ਜੋਰ ਬਲ ਵੀ ਤੇਰਾ ਹੈ। ਇਸੇ ਕਰਕੇ ਸਾਧ ਸੰਗਤ ਜੀ, ਕੋਈ ਵੀ ਜੀਵ ਆਪਣੇ ਜੋਰ ਕਰਕੇ ਬੋਲ ਨਹੀਂ ਸਕਦਾ, ਆਪਣੇ ਜੋਰ ਕਰਕੇ ਚੁੱਪ ਨਹੀਂ ਕਰ ਸਕਦਾ, ਆਪਣੇ ਜੋਰ ਨਾਲ ਇਹ ਜੀ ਨਹੀਂ ਸਕਦਾ ਅਤੇ ਆਪਣੇ ਜੋਰ ਨਾਲ ਇਹ ਮਰ ਵੀ ਨਹੀਂ ਸਕਦਾ। ਸਤਿਗੁਰਾਂ ਨੇ ਜਪਜੀ ਸਾਹਿਬ ਜੀ ਦੇ ਅੰਦਰ ਜ਼ਿਕਰ ਕੀਤਾ ਨਾ, ਜੋਰ ਦੀ ਪੌੜੀ ਜਿਹੜੀ ਉਚਾਰਨ ਕੀਤੀ ਹੈ, ਆਪਣੇ ਬਲ ਕਰਕੇ ਇਹ ਮਨੁੱਖ ਕੁਛ ਵੀ ਨਹੀਂ ਕਰ ਸਕਦਾ, ਕਿਉਂਕਿ ਬਲ ਇਹਦਾ ਆਪਣਾ ਨਹੀਂ, ਬਲ ਉਸ ਪਰਮੇਸ਼ਰ ਵਾਹਿਗੁਰੂ ਦਾ ਦਿੱਤਾ ਹੋਇਆ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਤੇਰਾ ਜੋਰ ਹੇ ਵਾਹਿਗੁਰੂ, ਤਮਾਮ ਜੀਵਾਂ ਦੇ ਅੰਦਰ ਜੋ ਬਲ ਹੈ ਇਹ ਵੀ ਤੇਰਾ ਦਿੱਤਾ ਹੋਇਆ ਹੈ। ਤੇਰੀ ਮਨ ਟੇਕ, ਮੇਰੇ ਮਨ ਵਿੱਚ ਤੇਰੀ ਹੀ ਇੱਕ ਟੇਕ ਹੈ, ਤੇਰਾ ਹੀ ਆਸਰਾ ਹੈ, ਮੈਂ ਇੱਕ ਤੇਰਾ ਹੀ ਨਿਸ਼ਾਨਾ ਤੱਕਿਆ ਹੋਇਆ। ਸਤਸੰਗਤ, ਤੱਕਣਾ ਪੈਂਦਾ ਹੈ ਨਾ, ਕੋਈ ਕਿਸੇ ਦਾ ਸਹਾਰਾ ਤੱਕਦਾ ਹੈ, ਕੋਈ ਕਿਸੇ ਦਾ। ਸਤਿਗੁਰੂ ਜੀ ਕਹਿੰਦੇ, ਮੇਰੇ ਮਨ ਵਿੱਚ ਟੇਕ ਵੀ ਤੁਹਾਡੀ ਹੈ, ਤੁਹਾਡੀ ਓਟ ਹੈ।
ਸਦਾ ਸਦਾ ਜਪ ਨਾਨਕ ਏਕ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸਦੀਵ ਕਾਲ ਉਸ ਇੱਕ ਪਰਮਾਤਮਾ ਦਾ ਜਾਪ ਜਪਿਆ ਕਰ, ਕਿਉਂਕਿ ਉਹ ਇੱਕ ਹੈ। ਸਤਸੰਗਤ, ਜਿਹੜਾ ਇੱਕ ਨੂੰ ਛੱਡ ਕੇ ਬਹੁਤਿਆਂ ਦੇ ਪਿੱਛੇ ਲੱਗ ਜਾਂਦਾ ਹੈ ਨਾ, ਉਹ ਡੁੱਬ ਜਾਂਦਾ ਹੈ, ਉਹ ਤਰ ਨਹੀਂ ਸਕਦਾ। ਸਤਿਗੁਰਾਂ ਨੇ ਆਸਾ ਦੀ ਵਾਰ ਵਿੱਚ ਜ਼ਿਕਰ ਕੀਤਾ, ਇੱਕ ਛੋੜ ਦੂਜੇ ਲੱਗੇ, ਡੁੱਬੇ ਸੇਵਣ ਜਾ ਰਿਹਾ। ਜਿਹੜੇ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਪੱਲਾ ਛੱਡ ਕੇ ਤੇ ਬਹੁਤਿਆਂ ਦੇ ਪਿੱਛੇ ਤੁਰੇ ਫਿਰਦੇ ਨੇ, ਬਹੁਤਿਆਂ ਨੂੰ ਮੱਥਾ ਟੇਕੀ ਜਾਂਦੇ ਨੇ, ਨੱਕ ਰਗੜੀ ਜਾਂਦੇ ਨੇ, ਸਤਿਗੁਰੂ ਜੀ ਕਹਿੰਦੇ ਉਹ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਨੇ, ਉਹਨਾਂ ਦਾ ਪਾਰ ਉਤਾਰਾ ਨਹੀਂ ਹੁੰਦਾ। ਸਦਾ ਸਦਾ ਜਪ ਨਾਨਕ ਏਕ। ਸਤਿਗੁਰੂ ਜੀ ਕਹਿੰਦੇ, ਸਦੀਵ ਕਾਲ ਸਾਸ ਸਾਸ ਸਿਮਰਹੁ ਗੋਬਿੰਦ, ਮਾਣੇ ਅੰਤਰ ਕੀ ਉਤਰੇ ਚਿੰਦ। ਸਾਹ ਸਾਹ ਦੇ ਨਾਲ ਸਤਿਗੁਰੂ ਜੀ ਕਹਿੰਦੇ, ਉਸ ਮਾਲਕ ਨੂੰ ਚੇਤੇ ਕਰਿਆ ਕਰ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ, ਜਪ ਮਨ ਸਤਨਾਮ, ਸਦਾ ਸਤਨਾਮ। ਸਤਿਗੁਰੂ ਜੀ ਕਹਿੰਦੇ, ਹੇ ਮੇਰੇ ਮਨਾ, ਤੂੰ ਸਦੀਵ ਕਾਲ ਉਸ ਸੱਚੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ, ਸਤ ਸੰਗਤ, ਜਿਸ ਦਾ ਨਾਮ ਜਪਿਆ ਜੀਵ ਨੇ ਸੰਸਾਰ ਤੋਂ ਪਾਰ ਉਤਰਨਾ, ਉਹਦੇ ਨਾਲ ਸਦੀਵ ਕਾਲ ਸਾਨੂੰ ਜੁੜਨਾ ਚਾਹੀਦਾ। ਇਹ ਨਹੀਂ ਕਿ ਥੋੜ੍ਹਾ ਸਮਾਂ ਅਸੀਂ ਜੁੜ ਗਏ ਅਤੇ ਫਿਰ ਉਹਨੂੰ ਭੁਲਾ ਦਿੱਤਾ, ਵਿਸਾਰ ਦਿੱਤਾ। ਸਤਿਗੁਰੂ ਜੀ ਕਹਿੰਦੇ ਸਦਾ ਹੀ ਚੇਤੇ ਰੱਖ, ਊਠਤ ਬੈਠਤ ਸੋਵਤ ਜਾਗਤ ਗੁਰਮੰਤਰ ਹਿਰਦੈ ਚਿਤਾਰ। ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਤੁਰਦਿਆਂ ਫਿਰਦਿਆਂ ਸਦਾ ਹੀ ਗੁਰੂ ਦੇ ਸ਼ਬਦ ਨੂੰ ਚੇਤੇ ਰੱਖ, ਸਦਾ ਹੀ ਉਸ ਨੂੰ ਜਪ। ਸਤ ਸੰਗਤ ਜੀ, ਜਪ ਕੇ ਹੀ ਇਹ ਜੀਵ ਉਸ ਪਰਮਾਤਮਾ ਦੇ ਨਾਲ ਇੱਕ ਮਿਕ ਹੋ ਸਕਦਾ ਹੈ।
ਸਭ ਉਪਰ ਪਰ ਬ੍ਰਹਮ ਦਾਤਾਰ,
ਉਹ ਪਰਮੇਸ਼ਰ ਸਾਰਿਆਂ ਜੀਆਂ ਨੂੰ ਦਾਤਾਂ ਦੇਣ ਵਾਲਾ ਹੈ, ਸਾਰਿਆਂ ਦਾ ਦਾਤਾਰ ਹੈ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦੇਂਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ। ਦਇਣ ਹਾਰ ਸਦ ਜੀਵਨ ਹਾਰਾ, ਮਨ ਮੂਰਖ ਕਿਉਂ ਤਾਹੇ ਵਿਸਾਰਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਦਾਤਾਂ ਦੇਣ ਵਾਲਾ ਇੱਕ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਰਿਆਂ ਜੀਆਂ ਦਾ ਦਾਤਾ ਇੱਕ ਹੈ ਸਤ ਸੰਗਤ ਜੀ, ਕੇਵਲ ਉਹ ਮਨੁੱਖ ਮਾਤਰ ਦਾ ਹੀ ਦਾਤਾ ਨਹੀਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਿਰ ਸਿਰ ਰਿਜਕ ਸੰਬਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਉਹ ਸਿਰ ਬਸਿਰ ਸਾਰਿਆਂ ਜੀਆਂ ਨੂੰ ਰਿਜਕ ਪਹੁੰਚਾਉਂਦਾ ਹੈ। ਇਸੇ ਕਰਕੇ ਹਜ਼ੂਰ ਨੇ ਕਿਹਾ ਨਾ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮਹਿ ਜੰਤ ਉਪਾਇਨ ਤਿੰਨਾ ਪਿਰੋਜੀ ਦੇ। ਪਾਣੀ ਦੇ ਵਿੱਚ ਜੀਵ ਪੈਦਾ ਕਰਕੇ ਉਹਨਾਂ ਨੂੰ ਵੀ ਸਾਧ ਸੰਗਤ ਜੀ ਉਹ ਰੋਜੀ ਦੇਈ ਜਾਂਦਾ। ਸੈਲ ਪੱਥਰ ਮਹਿ ਜੰਤ ਉਪਾਏ, ਤਾਂਕਾ ਰਿਜਕ ਆਗੈ ਕਰ ਧਰਿਆ। ਖੁਸ਼ਕ ਪੱਥਰਾਂ ਦੇ ਵਿੱਚ ਕੀੜੇ ਪੈਦਾ ਕਰਕੇ ਤੇ ਉਹਨਾਂ ਦਾ ਰਿਜਕ, ਉਹਨਾਂ ਦਾ ਭੋਜਨ ਵੀ ਉਹਨਾਂ ਦੇ ਅੱਗੇ ਰੱਖਿਆ ਹੋਇਆ ਪਰਮੇਸ਼ਰ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨਾ ਕਰ ਚਿੰਤ, ਚਿੰਤਾ ਹੈ ਕਰਤੇ। ਤੂੰ ਕਿਉਂ ਚਿੰਤਾ ਕਰਦਾ ਮਿੱਤਰਾ, ਚਿੰਤਾ ਤਾਂ ਉਸ ਕਰਤੇ ਨੂੰ ਹੈ ਜਿਸ ਨੇ ਤੈਨੂੰ ਪੈਦਾ ਕੀਤਾ ਹੈ। ਹੁਣ ਸਤਿਗੁਰੂ ਜੀ ਕਹਿੰਦੇ ਪਾਣੀ ਦੇ ਅੰਦਰ ਨਾ ਤਾਂ ਕੋਈ ਖੇਤੀਬਾੜੀ ਦਾ ਕੰਮ ਕਰਦਾ ਹੈ, ਨਾ ਉੱਥੇ ਕਿਸੇ ਪ੍ਰਕਾਰ ਦੀ ਕੋਈ ਦੁਕਾਨ ਹੀ ਹੈ। ਉੱਥੇ ਹੱਟ ਨਾ ਚੱਲਈ, ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵਈ, ਨਾ ਕੋ ਲੈ ਨਾ ਦੇ। ਸਤ ਸੰਗਤ ਜੀ, ਉੱਥੇ ਲੈਣ ਦੇਣ ਦਾ ਕੋਈ ਸੌਦਾ ਵੀ ਨਹੀਂ, ਪਰ ਉੱਥੇ ਵੀ ਪਰਮੇਸ਼ਰ ਜੀਆਂ ਨੂੰ ਪੈਦਾ ਕਰਕੇ ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ। ਜੀਆਂ ਦਾ ਖਾਣਾ ਪਰਮਾਤਮਾ ਨੇ ਜੀ ਪੈਦਾ ਕੀਤੇ ਹੋਏ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ, ਐਸਾ ਕੋਈ ਜੀਵ ਨਹੀਂ ਜਿਸ ਨੂੰ ਉਹ ਦਾਤ ਨਹੀਂ ਦਿੰਦਾ। ਸਾਰਿਆਂ ਦਾ ਦਾਤਾ ਹੈ, ਪਾਰਾਵਾਰ ਤੋਂ ਰਹਿਤ ਬ੍ਰਹਮ ਪਰਮੇਸ਼ਰ, ਤੇ ਸਾਰਿਆਂ ਦਾ ਉਹ ਸ਼੍ਰੋਮਣੀ ਹੈ।
ਤੇਰੀ ਟੇਕ ਤੇਰਾ ਆਧਾਰ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੇ ਮਾਲਕ, ਸਾਨੂੰ ਤੇਰੀ ਓਟ ਹੈ, ਸਾਨੂੰ ਤੇਰਾ ਹੀ ਆਸਰਾ ਹੈ, ਸਾਨੂੰ ਤੇਰਾ ਹੀ ਸਹਾਰਾ ਹੈ, ਕਿਉਂਕਿ ਤੇਰੇ ਤੋਂ ਬਗੈਰ ਹੈ ਕੋਈ ਨਹੀਂ। ਆ ਕਈ ਵਾਰ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਸਾਧ ਸੰਗਤ ਜੀ ਕੋਈ ਆਫਤ ਆ ਜਾਂਦੀ ਹੈ ਨਾ, ਅਸੀਂ ਕਈ ਵਾਰ ਸਰਕਾਰਾਂ ਦੇ ਸਿਰ ਦੋਸ਼ ਮੜਦੇ ਹਾਂ ਵੀ ਸਰਕਾਰਾਂ ਕੰਮ ਨਹੀਂ ਕਰਦੀਆਂ, ਹੁਣ ਉਸ ਪਰਮਾਤਮਾ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ। ਭਾਵੇਂ ਕੋਈ ਕਿੱਡੀ ਵੱਡੀ ਸਰਕਾਰ ਹੋਵੇ, ਉਹ ਸੱਚੀ ਸਰਕਾਰ ਦੇ ਅੱਗੇ ਕਿਸੇ ਵੀ ਸਰਕਾਰ ਦਾ ਜ਼ੋਰ ਨਹੀਂ ਚੱਲਦਾ, ਕਿਉਂਕਿ ਉਸ ਦੇ ਕੀਤੇ ਨੂੰ ਸਾਧ ਸੰਗਤ ਜੀ ਕੋਈ ਰੋਕ ਨਹੀਂ ਸਕਦਾ, ਕੋਈ ਮੋੜ ਨਹੀਂ ਸਕਦਾ। ਇਹ ਤਾਂ ਸਾਡਾ ਇੱਕ ਭੁਲੇਖਾ ਹੈ ਨਾ ਕਿ ਅਸੀਂ ਐਵੇਂ ਦੋਸ਼ ਲਾ ਦਿੰਦੇ ਵੀ ਫਲਾਣੇ ਨੇ ਆਹ ਨਹੀਂ ਕੀਤਾ, ਉਹਨੇ ਆਹ ਨਹੀਂ ਕੀਤਾ, ਵੀ ਇੱਥੇ ਵੱਢ ਬੰਨਿਆ ਹੁੰਦਾ ਤੇ ਆ ਪਾਣੀ ਨਾ ਰੁੜਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਸ ਮਾਲਕ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ, ਕਿਸੇ ਦਾ ਚਾਰਾ ਨਹੀਂ ਚੱਲ ਸਕਦਾ, ਕਿਉਂਕਿ ਕਰਨ ਕਾਰਨ ਸਮਰੱਥ ਹੈ। ਜੋ ਕੁਛ ਵੀ ਕਰਦਾ ਹੈ ਸਾਧ ਸੰਗਤ ਜੀ ਉਹ ਆਪ ਕਰਦਾ ਹੈ। ਹੁਣ ਸਤਿਗੁਰੂ ਜੀ ਕਹਿੰਦੇ ਬੀਓ ਪੂਛ ਨਾ ਮਸਲਤ ਧਰੈ, ਜੋ ਕਿਛ ਕਰੇ ਸੋ ਆਪੇ ਕਰੇ। ਉਹ ਕਿਸੇ ਦੂਜੇ ਨੂੰ ਸਲਾਹ ਨਹੀਂ ਪੁੱਛਦਾ ਵੀ ਮੈਂ ਮੀਂਹ ਪਾਉਣਾ ਹੈ ਪਾਵਾਂ ਕਿ ਨਾ ਪਾਵਾਂ, ਕਦੇ ਨਹੀਂ ਪੁੱਛਿਆ ਉਹਨੇ ਕਿਸੇ ਨੂੰ। ਉਹਨੇ ਕਦੇ ਨਹੀਂ ਪੁੱਛਿਆ ਵੀ ਮੈਂ ਹਵਾ ਛੱਡਾਂ ਕਿ ਨਾ ਛੱਡਾਂ, ਨਹੀਂ ਪੁੱਛਿਆ ਸਾਧ ਸੰਗਤ ਜੀ। ਉਹਨੇ ਕਦੇ ਨਹੀਂ ਕਿਸੇ ਨੂੰ ਕਿਹਾ ਵੀ ਮੈਂ ਹੜ੍ਹ ਲਿਆਉਣ ਲੱਗਾ ਹਾਂ, ਤੁਸੀਂ ਸੁਚੇਤ ਹੋ ਜਾਓ, ਕਿਉਂਕਿ ਸਤਿਗੁਰੂ ਜੀ ਕਹਿੰਦੇ ਉਹ ਕਿਸੇ ਦੂਸਰੇ ਨਾਲ ਸਲਾਹ ਕਰਦਾ ਹੀ ਨਹੀਂ। ਜੋ ਕੁਛ ਵੀ ਕਰਦਾ ਹੈ ਉਹ ਆਪ ਹੀ ਕਰਦਾ ਹੈ। ਪਰ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਉਹਦੇ ਚਰਨਾਂ ਨਾਲ ਜੁੜ ਕੇ ਅਰਜੋਈ ਕਰਨੀ ਚਾਹੀਦੀ, ਮਾਲਕ ਸਾਨੂੰ ਤੇਰੀ ਓਟ ਹੈ, ਸਾਨੂੰ ਤੇਰਾ ਹੀ ਇੱਕ ਸਹਾਰਾ ਹੈ, ਕਿਉਂਕਿ ਤੇਰੇ ਤੋਂ ਬਗੈਰ ਹੋਰ ਕੋਈ ਸਾਡਾ ਆਸਰਾ ਨਹੀਂ।
ਰਹਾਓ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਹੈ ਤੂੰ ਹੋਵਨਹਾਰ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਪਰਮਾਤਮਾ ਤਿੰਨਾਂ ਸਮਿਆਂ ਦੇ ਵਿੱਚ ਰਹਿਣ ਵਾਲਾ ਹੈ। ਹੈ ਜਿਹੜਾ ਭੂਤਕਾਲ ਪਿੱਛੇ ਬੀਤ ਗਿਆ, ਉਸ ਬੀਤੇ ਸਮੇਂ ਦੇ ਵਿੱਚ ਵੀ ਉਹ ਪਰਮਾਤਮਾ ਸੀ। ਤੂੰ ਹੈ ਆਹ ਜਿਹੜਾ ਵਰਤਮਾਨ ਸਮਾਂ ਹੈ, ਇਸ ਵਰਤਮਾਨ ਸਮੇਂ ਦੇ ਵਿੱਚ ਵੀ ਉਹ ਪਰਮਾਤਮਾ ਹੈ। ਤੂੰ ਹੋਵਨਹਾਰ ਤੇ ਜਿਹੜਾ ਭਵਿੱਖਤ ਕਾਲ ਹੈ ਨਾ ਆਉਣ ਵਾਲਾ ਸਮਾਂ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੂੰ ਉਸ ਸਮੇਂ ਦੇ ਵਿੱਚ ਵੀ ਹੋਵੇਗਾ, ਉਸ ਸਮੇਂ ਦੇ ਵਿੱਚ ਵੀ ਹੋਵੇਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਉਂ ਜ਼ਿਕਰ ਕੀਤਾ, ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਦੋਂ ਜਗਤ ਦੀ ਕੋਈ ਹੋਂਦ ਨਹੀਂ ਸੀ, ਉਹ ਜਗਤ ਦੇ ਆਦਿ ਵਿੱਚ ਵੀ ਸੱਚ ਸਰੂਪ ਸੀ। ਪਰਮਾਤਮਾ ਜਗਤ ਦੀ ਹੋਂਦ ਤੋਂ ਪਹਿਲਾਂ ਵੀ ਸੀ। ਤੇ ਮੈਂ ਇਹ ਵੀ ਬੇਨਤੀ ਕਰਦਿਆਂ ਸਾਧ ਸੰਗਤ ਜੀ, ਜਗਤ ਦੀ ਹੋਂਦ ਤੋਂ ਪਹਿਲਾਂ ਇਹ ਜੀਵ ਵੀ ਹੈਗੇ ਸਨ, ਵਿਦਵਾਨਾਂ ਨੇ ਕਥਨ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਉਹ ਆਦਿ ਵਿੱਚ ਵੀ ਸੱਚ ਸਰੂਪ ਸੀ, ਪਰ ਜਦੋਂ ਜਗਤ ਹੋਂਦ ਵਿੱਚ ਆਇਆ ਔਰ ਜਗਤ ਦੀ ਸਮਾਂ ਨਿਯਤ ਕੀਤਾ ਗਿਆ, ਯੁੱਗ ਬਣਾਏ ਗਏ, ਤੇ ਸਤਿਗੁਰੂ ਜੀ ਕਹਿੰਦੇ ਉਹਨਾਂ ਯੁੱਗਾਂ ਦੇ ਵਿੱਚ ਵੀ ਉਹ ਪਰਮੇਸ਼ਰ ਸੱਚ ਸਰੂਪ ਹੈ, ਹੁਣ ਵੀ ਉਹ ਸੱਚ ਸਰੂਪ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਉਹ ਸੱਚ ਸਰੂਪ ਹੋਵੇਗਾ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰ ਹੈ। ਉਹ ਪਰਮੇਸ਼ੁਰ ਆਦਿ ਵਿੱਚ ਵੀ ਪੂਰਾ ਸੀ ਤੇ ਸਾਧ ਸੰਗਤ ਜੀ ਹੁਣ ਮੱਧ ਕਾਲ ਦੇ ਵਿੱਚ ਵੀ ਉਹ ਪੂਰਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਅੰਤ ਨੂੰ ਵੀ ਉਹ ਪੂਰਾ ਹੋਵੇਗਾ। ਸਤਿਗੁਰੂ ਜੀ ਕਹਿੰਦੇ ਤਿੰਨਾਂ ਸਮਿਆਂ ਦੇ ਵਿੱਚ ਸਦੀਵ ਕਾਲ ਉਹ ਰਹਿਣ ਵਾਲਾ ਹੈ। ਉਹ ਕਦੇ ਵੀ ਮਰਦਾ ਨਹੀਂ, ਇਸੇ ਕਰਕੇ ਉਸ ਨੂੰ ਅਵਿਨਾਸ਼ੀ ਕਿਹਾ ਹੈ। ਪਰ ਜਿਹੜਾ ਬੰਦਾ ਉਸ ਦੇ ਨਾਲ ਜੁੜ ਜਾਂਦਾ ਹੈ, ਉਹਦਾ ਰੂਪ ਹੋ ਜਾਂਦਾ ਸਤਸੰਗਤ ਜੀ, ਉਹ ਵੀ ਅਵਿਨਾਸ਼ੀ ਦਾ ਰੂਪ ਹੀ ਬਣ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ, ਹੇ ਅਕਾਲ ਪੁਰਖ, ਜੇ ਤੁਸੀਂ ਭੂਤ ਕਾਲ ਸਮੇਂ ਵਿੱਚ ਵੀ ਸੀ, ਹੁਣ ਵਰਤਮਾਨ ਸਮੇਂ ਵਿੱਚ ਵੀ ਹੋ, ਅਤੇ ਜਿਹੜਾ ਭਵਿੱਖਤ ਕਾਲ ਆਉਣ ਵਾਲਾ ਸਮਾਂ ਹੈ ਉਹਦੇ ਵਿੱਚ ਵੀ ਆਪ ਹੋਣ ਵਾਲੇ ਹੋ।
ਅਗਮ ਅਗਾਤ ਊਚ ਆਪਾਰ।
ਸਤਿਗੁਰੂ ਜੀ ਕਹਿੰਦੇ ਉਹ ਗਮਤਾ ਤੋਂ ਰਹਿਤ ਹੈ। ਸਤਸੰਗਤ ਜੀ, ਉਹ ਸਾਡੇ ਮਨ ਦੇ ਵਿਸ਼ੇ ਤੋਂ ਪਰਾਂ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅਗਾਧ ਅਥਾਹ ਹੈ, ਜਿੱਥੇ ਉਹ ਅਪਹੁੰਚ ਹੈ ਨਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਵੀ ਉਹ ਕਿੱਥੇ ਵੱਸਦਾ ਹੈ। ਭਾਵੇਂ ਹਜ਼ੂਰ ਨੇ ਜ਼ਿਕਰ ਕੀਤਾ ਵੀ ਹਰੇਕ ਥਾਂ ਤੇ ਉਹਦਾ ਨਿਵਾਸ ਹੈ, ਪਰ ਸਾਡੀ ਗਮਤਾ ਤੋਂ ਉਹ ਪਰੇ ਹੈ, ਅਪਹੁੰਚ ਹੈ। ਅਪਹੁੰਚ ਉਹਨਾਂ ਚਿਰ ਹੈ ਸਤਸੰਗਤ ਜੀ ਜਿੰਨਾ ਚਿਰ ਅਸੀਂ ਉਹਨੂੰ ਮਿਲ ਨਹੀਂ ਸਕਦੇ। ਤੇ ਮਿਲਣ ਦਾ ਯਤਨ ਸਤਿਗੁਰਾਂ ਨੇ ਗੁਰੂ ਸ਼ਬਦ ਦੁਆਰਾ ਸਾਨੂੰ ਦਰਸਾਇਆ ਕਿ ਜਦੋਂ ਅਸੀਂ ਗੁਰੂ ਸ਼ਬਦ ਦੇ ਅਭਿਆਸੀ ਬਣ ਜਾਵਾਂਗੇ, ਵਾਰ ਵਾਰ ਗੁਰੂ ਸ਼ਬਦ ਦਾ ਅਭਿਆਸ ਕਰਾਂਗੇ ਤੇ ਆਸਤੇ ਆਸਤੇ ਗੁਰਮੁਖੋ ਉਹਨੂੰ ਮਿਲ ਪਵਾਂਗੇ। ਹੁਣ ਇੱਥੇ ਸਾਖੀਕਾਰਾਂ ਨੇ ਜ਼ਿਕਰ ਕੀਤਾ ਵੀ ਇੱਕ ਵਾਰੀ ਨਾਰਦ ਮੁਨੀ ਉਸ ਪਰਮਾਤਮਾ ਨੂੰ ਲੱਭਣ ਵਾਸਤੇ ਤੁਰ ਪਿਆ, ਸਾਰੇ ਲੱਭ ਲੁੱਭ ਕੇ ਆ ਕੇ ਥੱਕ ਕੇ ਸੌਂ ਗਿਆ ਤੇ ਸੁਪਨੇ ਵਿੱਚ ਦਰਸ਼ਨ ਹੋਏ ਤੇ ਨਾਰਦ ਮੁਨੀ ਕਹਿਣ ਲੱਗਾ, ਪਰਮਾਤਮਾ ਨਾ ਤੂੰ ਘਰਦਾ ਨਾ ਘਾਟਦਾ, ਮੈਂ ਤੈਨੂੰ ਸਾਰੇ ਲੱਭ ਕੇ ਥੱਕ ਕੇ ਸੌਂ ਗਿਆ ਤੇ ਹੁਣ ਤੂੰ ਮੈਨੂੰ ਆ ਕੇ ਮਿਲ ਪਿਆ। ਉੱਥੇ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਪਰਮਾਤਮਾ ਨੇ ਕਿਹਾ ਸੀ ਨਾਰਦ ਮੁਨੀ ਨੂੰ, ਮੇਰੋ ਨਿਵਾਸ ਸਾਧ ਸੰਗਤ ਹੈ ਨਾਰਦ ਮੁਨ, ਐ ਨਾਰਦ ਮੁਨੀ ਮੇਰਾ ਘਰ ਮੇਰਾ ਨਿਵਾਸ ਅਸਥਾਨ ਗੁਰੂ ਕੀ ਸੰਗਤ ਹੈ, ਮੈਨੂੰ ਮਿਲਣਾ ਹੋਵੇ ਮੈਨੂੰ ਲੱਭਣਾ ਹੋਵੇ ਤੇ ਗੁਰੂ ਕੀ ਸੰਗਤ ਵਿੱਚ ਆ ਜਾਇਆ ਕਰ, ਮੈਂ ਗੁਰੂ ਕੀ ਸੰਗਤ ਵਿੱਚ ਹੁੰਦਾ ਹਾਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੈਸੇ ਉਹ ਗਮਤਾ ਤੋਂ ਰਹਿਤ ਹੈ, ਅਪਹੁੰਚ ਹੈ, ਅਥਾਹ ਹੈ, ਸਾਰਿਆਂ ਤੋਂ ਉੱਚਾ ਤੇ ਪਾਰਾ ਵਾਰ ਤੋਂ ਰਹਿਤ ਹੈ।
ਜੋ ਤੁਦ ਸੇਵੈ ਤਿਨ ਭਉ ਦੁੱਖ ਨਾਹੇ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਜੀ, ਜਿਹੜੇ ਮਨੁੱਖ ਤੁਹਾਡਾ ਸਿਮਰਨ ਕਰਦੇ ਨੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ। ਜਿਵੇਂ ਭਗਤ ਪ੍ਰਹਿਲਾਦ ਜੀ ਨੂੰ ਕਈ ਪ੍ਰਕਾਰ ਦਾ ਡਰ ਦਿੱਤਾ ਗਿਆ ਪਰ ਭਗਤ ਪ੍ਰਹਿਲਾਦ ਜੀ ਡਰੇ ਨਹੀਂ, ਪ੍ਰਹਿਲਾਦ ਕੋਠੇ ਵਿੱਚ ਰੱਖਿਆ, ਬਾਹਰ ਦੀਆ ਤਾਲਾ, ਨਿਰਭਉ ਬਾਲਕ ਮੂਲ ਨਾ ਡਰਈ ਮੇਰੇ ਅੰਤਰ ਗੁਰ ਗੋਪਾਲਾ। ਭਗਤ ਪ੍ਰਹਿਲਾਦ ਜੀ ਨੂੰ ਕਹਿੰਦੇ ਭੂਤਾਂ ਵਾਲੇ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਬਾਹਰੋਂ ਤਾਲਾ ਲਾ ਦਿੱਤਾ, ਪਰ ਭਗਤ ਪ੍ਰਹਿਲਾਦ ਜੀ ਡਰੇ ਨਹੀਂ। ਔਰ ਸਤਸੰਗਤ ਜੀ, ਭਗਤ ਪ੍ਰਹਿਲਾਦ ਜੀ ਨੂੰ ਪਹਾੜ ਤੋਂ ਵੀ ਸੁੱਟਿਆ ਗਿਆ, ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ, ਭਗਤ ਪ੍ਰਹਿਲਾਦ ਜੀ ਨਹੀਂ ਡਰੇ ਕਿਉਂਕਿ ਉਹਨਾਂ ਦੇ ਅੰਦਰ ਉਹ ਵਾਹਿਗੁਰੂ ਵੱਸ ਚੁੱਕਾ ਸੀ। ਜਿਹੜੇ ਉਸ ਅਕਾਲ ਪੁਰਖ ਦਾ ਸਿਮਰਨ ਕਰਦੇ ਨੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ। ਜਿਹੜੇ ਨਿਰਭਉ ਨਾਲ ਜੁੜ ਜਾਂਦੇ ਨੇ ਸਤਸੰਗਤ, ਉਹਨਾਂ ਦੇ ਸਾਰੇ ਭਉ ਮਿਟ ਜਾਂਦੇ ਨੇ। ਨਿਰਭਉ ਜਪੈ ਸਗਲ ਭਉ ਮਿਟੈ। ਜਿਹੜੇ ਨਿਰਭਉ ਦਾ ਜਾਪ ਕਰਦੇ ਨੇ ਉਹਨਾਂ ਦੇ ਸਾਰੇ ਭੈ ਮਿਟ ਜਾਂਦੇ ਨੇ। ਫਿਰ ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਵੀ ਪੋਹ ਨਹੀਂ ਸਕਦਾ। ਦੁੱਖ ਤਾਂ ਹੀ ਸਾਨੂੰ ਚੰਬੜਦੇ ਨੇ ਗੁਰਮੁਖੋ, ਜਦੋਂ ਅਸੀਂ ਮਾਲਕ ਦਾ ਸਿਮਰਨ ਛੱਡ ਦਿੰਦੇ ਹਾਂ। ਦੁੱਖ ਤਦੇ ਜਾਂ ਵਿਸਰ ਜਾਵੇ ਜਦੋਂ ਉਹ ਪਰਮਾਤਮਾ ਸਾਨੂੰ ਵਿਸਰ ਜਾਂਦਾ ਹੈ, ਉਸ ਵੇਲੇ ਦੁੱਖ ਆ ਕੇ ਸਾਨੂੰ ਘੇਰਾ ਪਾ ਲੈਂਦੇ ਨੇ। ਤਾਂ ਹੀ ਸਤਿਗੁਰੂ ਜੀ ਨੇ ਕਿਹਾ ਨਾ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਜਦੋਂ ਅਸੀਂ ਪਰਮੇਸ਼ਰ ਨੂੰ ਭੁਲਾ ਦਿੰਦੇ ਹਾਂ ਨਾ, ਵਿਸਾਰ ਦਿੰਦੇ ਹਾਂ, ਫਿਰ ਸਾਰੇ ਹੀ ਰੋਗ ਸਾਨੂੰ ਚੰਬੜ ਜਾਂਦੇ ਨੇ। ਜਿਵੇਂ ਬੱਚੇ ਖੇਡ ਖੇਡਿਆ ਕਰਦੇ ਸੀ ਨਾ, ਭੰਡਾ ਭੰਡੋਰੀਆ, ਕਿੰਨਾ ਕੁ ਭਾਰ, ਇੱਕ ਮੁੱਕੀ ਚੁੱਕ ਲੈ ਦੂਜੀ ਤਿਆਰ, ਫਿਰ ਇੱਕ ਰੋਗ ਹਟਦਾ ਨਹੀਂ ਤੇ ਦੂਜਾ ਹੋਰ ਚੰਬੜ ਜਾਂਦਾ। ਇਹਦਾ ਕਾਰਨ ਜਦੋਂ ਪਰਮੇਸ਼ਰ ਵਿਸਰ ਜਾਂਦਾ ਤੇ ਸਾਧ ਸੰਗਤ ਜੀ ਫਿਰ ਦੁੱਖਾਂ ਦੀਆਂ ਪੰਡਾਂ ਖੁੱਲਦੀਆਂ ਨੇ। ਪਰ ਜਿਹੜੇ ਮਨੁੱਖ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਉਹਨਾਂ ਨੂੰ ਨਾ ਕਿਸੇ ਪ੍ਰਕਾਰ ਦਾ ਕੋਈ ਡਰ ਹੈ, ਨਾ ਹੀ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਦੁੱਖ ਪੋ ਸਕਦਾ ਹੈ।
ਗੁਰ ਪ੍ਰਸਾਦ ਨਾਨਕ ਗੁਣ ਗਾਹੇ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਗੁਰੂ ਦੀ ਕਿਰਪਾ ਦੇ ਨਾਲ ਉਹ ਮਨੁੱਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦੇ ਹਨ।
ਜੋ ਦੀਸੈ ਸੋ ਤੇਰਾ ਰੂਪ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਦੋਂ ਦਿਵ ਦ੍ਰਿਸ਼ਟੀ ਹੋਈ ਤਾਂ ਤੱਕਿਆ ਤੇ ਜੋ ਵੀ ਦਿਸਦਾ ਹੈ ਉਹ ਤੇਰਾ ਸਰੂਪ ਹੈ। ਇਹ ਅਕਾਲ ਪੁਰਖ, ਹੁਣ ਅਸੀਂ ਜਿਸ ਪਾਸੇ ਵੀ ਝਾਤੀ ਮਾਰਦੇ ਹਾਂ ਨਾ, ਇਹ ਸਾਰਾ ਤੇਰਾ ਹੀ ਰੂਪ ਦਿਸਦਾ ਹੈ। ਭਾਵੇਂ ਉਹ ਮਨੁੱਖ ਹੋਣ, ਭਾਵੇਂ ਪਸ਼ੂ ਪੰਛੀ ਹੋਣ, ਭਾਵੇਂ ਬਨਸਪਤੀ ਹੋਵੇ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜੋ ਦਿਸੈ ਸੋ ਤੇਰਾ ਰੂਪ। ਜੋ ਕੁਛ ਦਿਸਦਾ ਹੈ ਇਹ ਤੇਰਾ ਸਰੂਪ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਸਤਿ ਸੰਗਤ ਜੀ, ਇਸ ਜਗਤ ਦੇ ਅੰਦਰ ਸੱਚੇ ਦਾ ਨਿਵਾਸ ਹੈ, ਪਰ ਦਿਸੇਗਾ ਤਾਂ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਜਦੋਂ ਸਤਿਗੁਰੂ ਦੇ ਨਾਲ ਮਿਲਾਂਗੇ, ਸਾਡੀ ਦਿਵ ਦ੍ਰਿਸ਼ਟੀ ਹੋ ਜਾਵੇਗੀ, ਫਿਰ ਸਾਨੂੰ ਉਹ ਚਾਰ ਚੁਫੇਰੇ ਹੀ ਦਿਸੇਗਾ। ਹਰੇਕ ਵਸਤੂ ਦੇ ਵਿੱਚ ਉਹ ਮਾਲਕ ਆਪ ਨਜ਼ਰ ਆਵੇਗਾ, ਜਿਵੇਂ ਭਗਤ ਪ੍ਰਹਿਲਾਦ ਜੀ ਨੂੰ ਤਪੇ ਹੋਏ ਥੰਮ ਦੇ ਵਿੱਚ ਵੀ ਉਸ ਪਰਮਾਤਮਾ ਦੇ ਦਰਸ਼ਨ ਹੋਏ ਸੀ। ਸਤਿਗੁਰੂ ਜੀ ਕਹਿੰਦੇ, ਦਿਵ ਦ੍ਰਿਸ਼ਟੀ ਹੋਣ ਤੇ ਅਸੀਂ ਜਦੋਂ ਤੱਕਦੇ ਹਾਂ, ਜੋ ਕੁਛ ਵੇਖਦੇ ਹਾਂ, ਇਹ ਸਾਰਾ ਤੇਰਾ ਹੀ ਰੂਪ ਸਾਨੂੰ ਦਿਸ ਰਿਹਾ ਹੈ।
ਗੁਣ ਨਿਧਾਨ ਗੋਬਿੰਦ ਅਨੂਪ।
ਹੇ ਪਰਮਾਤਮਾ, ਤੂੰ ਗੁਣਾਂ ਦਾ ਖਜ਼ਾਨਾ ਹੈ। ਹੇ ਗੋਬਿੰਦ ਪ੍ਰਭੂ ਜੀ, ਵੇਦਾਂ ਕਰਕੇ ਜਾਣਨੇ ਯੋਗ ਮਾਲਕ, ਤੂੰ ਉਪਮਾ ਤੋਂ ਰਹਿਤ ਹੈ। ਤੇਰੀ ਕਿਸੇ ਵਸਤੂ ਨਾਲ ਉਪਮਾ ਨਹੀਂ ਕੀਤੀ ਜਾ ਸਕਦੀ। ਜਿਵੇਂ ਭੱਟਾ ਨੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਬਾਰੇ ਜ਼ਿਕਰ ਕੀਤਾ ਨਾ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਂ ਹੀ ਬਣਿਆ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਤੁਹਾਡੀ ਉਪਮਾ ਕਿਸੇ ਵਸਤੂ ਨਾਲ ਨਹੀਂ ਕੀਤੀ ਜਾ ਸਕਦੀ, ਤੁਹਾਡੀ ਉਪਮਾ ਤੁਹਾਨੂੰ ਹੀ ਬਣ ਆਉਂਦੀ ਹੈ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ, ਹੇ ਪਰਮਾਤਮਾ, ਤੁਸੀਂ ਗੁਣਾਂ ਦਾ ਖਜ਼ਾਨਾ ਹੋ ਔਰ ਤੁਸੀਂ ਉਪਮਾ ਤੋਂ ਰਹਿਤ ਹੋ ਜੇ।
ਸਿਮਰ 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 ਜਨ ਸੋਏ।
ਸਤਿਗੁਰੂ ਜੀ ਕਹਿੰਦੇ, ਜਨ ਬਣ ਕੇ, ਸੇਵਕ ਬਣ ਕੇ ਉਸ ਪਰਮਾਤਮਾ ਦਾ ਸਿਮਰਨ ਕਰ, ਮਨ ਕਰਕੇ, ਬਾਣੀ ਕਰਕੇ, ਕਰਮ ਕਰਕੇ ਉਸ ਵਾਹਿਗੁਰੂ ਨੂੰ ਸਿਮਰ, ਚੇਤੇ ਕਰ। ਤੇ ਜਦੋਂ ਸਤਿਗੁਰੂ ਜੀ ਨੇ ਕਿਹਾ ਨਾ, ਸਿਮਰਨ ਕਰਿਆ ਕਰ, ਤੇ ਇਸ ਪ੍ਰਾਣੀ ਨੇ ਪੁੱਛਿਆ, ਮਹਾਰਾਜ ਸਿਮਰਨ ਕਰਨ ਦਾ ਲਾਭ ਕੀ ਹੋਵੇਗਾ? ਕਿਉਂਕਿ ਅਸੀਂ ਹਰੇਕ ਗੱਲ ਵਿੱਚੋਂ ਲਾਹਾ ਖੱਟਣ ਨੂੰ ਤਿਆਰ ਹਾਂ। ਜੇ ਸਾਨੂੰ ਕੋਈ ਕਵੇ ਨਾ ਵੀ ਤੁਸੀਂ ਗੁਰਦੁਆਰੇ ਜਾਇਆ ਕਰੋ, ਅਸੀਂ ਉਹਨੂੰ ਪੁੱਛਦੇ ਹਾਂ ਵੀ ਸਾਨੂੰ ਲਾਭ ਕੀ ਹੋਵੇਗਾ। ਜੇ ਕੋਈ ਸਾਨੂੰ ਕਹੇ ਵੀ ਤੂੰ ਗੁਰਬਾਣੀ ਪੜ੍ਹਿਆ ਕਰੋ, ਅਸੀਂ ਪੁੱਛਦੇ ਜੀ ਸਾਨੂੰ ਲਾਭ ਕੀ ਮਿਲੇਗਾ। ਜੇ ਸਾਨੂੰ ਕੋਈ ਕਹੇ ਵੀ ਤੂੰ ਅੰਮ੍ਰਿਤ ਛਕ ਲੈ ਤੇ ਸਾਨੂੰ ਉਹ ਪੁੱਛੇਗਾ ਵੀ ਅੰਮ੍ਰਿਤ ਛਕਣ ਦਾ ਲਾਭ ਕੀ ਹੋਵੇਗਾ। ਅਸੀਂ ਲਾਭ ਦੀ ਗੱਲ ਪਹਿਲਾਂ ਕਰਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਨੂੰ ਪੁੱਛਿਆ, ਮਹਾਰਾਜ ਤੁਸੀਂ ਕਹਿੰਦੇ ਹੋ ਮਨ ਕਰਕੇ, ਬਾਣੀ ਕਰਕੇ, ਕ੍ਰਮ ਕਰਕੇ, ਸਿਮਰਨ ਕਰਿਆ ਕਰ ਸੇਵਕ ਬਣ ਕੇ, ਤੇ ਸਿਮਰਨ ਦਾ ਲਾਭ ਕੀ ਹੋਵੇਗਾ। ਸਤਿਗੁਰੂ ਜੀ ਅਗਲੀ ਪੰਕਤੀ ਵਿੱਚ ਦੱਸਦੇ ਹਨ,
ਨਾਨਕ ਕਰਮ ਪ੍ਰਾਪਤ ਹੋਏ।
ਹਜ਼ੂਰ ਕਹਿੰਦੇ ਨੇ ਮਿੱਤਰਾ ਤੈਨੂੰ ਉਸ ਮਾਲਕ ਦੀ ਬਖਸ਼ਿਸ਼ ਪ੍ਰਾਪਤ ਹੋਵੇਗੀ, ਸਿਮਰਨ ਕੀਤਿਆ ਉਸ ਮਾਲਕ ਦੀ ਬਖਸ਼ਿਸ਼ ਪ੍ਰਾਪਤ ਹੁੰਦੀ ਹੈ, ਮਿਹਰ ਪ੍ਰਾਪਤ ਹੁੰਦੀ ਹੈ। ਸਤਸੰਗਤ ਜੀ, ਇਹ ਕਰਮ ਸ਼ਬਦ ਜਿਹੜਾ ਫਾਰਸੀ ਦਾ ਸ਼ਬਦ ਹੈ ਤੇ ਫਾਰਸੀ ਦੇ ਵਿੱਚ ਇਸ ਨੂੰ ਬੋਲਿਆ ਜਾਂਦਾ ਹੈ ਕਰਮਮ। ਕਰਮਮ ਦਾ ਅਰਥ ਹੁੰਦਾ ਹੈ ਬਖਸ਼ਿਸ਼। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਤੂੰ ਸਿਮਰਨ ਕਰੇਗਾ ਤੇ ਤੈਨੂੰ ਮਾਲਕ ਦੀ ਬਖਸ਼ਿਸ਼ ਪ੍ਰਾਪਤ ਹੋਵੇਗੀ। ਵਿਦਵਾਨਾਂ ਨੇ ਇਹਦਾ ਅਰਥ ਮਿਹਰ ਵੀ ਕੀਤਾ ਹੈ ਵੀ ਤੈਨੂੰ ਉਸ ਮਾਲਕ ਦੀ ਮਿਹਰ ਪ੍ਰਾਪਤ ਹੋਵੇਗੀ, ਉਹ ਤੇਰੇ ਤੇ ਮਿਹਰਬਾਨ ਹੋਵੇਗਾ।
ਜਿਨ ਜਪਿਆ ਤਿਸ ਕੋ ਬਲਿਹਾਰ।
ਜਿਸ ਮਨੁੱਖ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਪਿਆ, ਯਾਦ ਕੀਤਾ, ਸਤਿਗੁਰੂ ਜੀ ਕਹਿੰਦੇ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ।
ਇਸ ਕੈ ਸੰਗ ਤਰੈ ਸੰਸਾਰ।
ਉਸ ਮਨੁੱਖ ਦੇ ਨਾਲ ਜੁੜ ਕੇ ਉਹਦਾ ਸਾਥ ਕਰਨ ਵਾਲੇ ਵੀ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਨੇ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਭਾਈ ਸਾਹਿਬ ਜੀ ਕਹਿੰਦੇ ਨੇ ਆਪ ਤਰੇ ਤਾਰੇਣ ਸਰਿੱਠਾ। ਜਿਹੜੇ ਆਪ ਗੁਰੂ ਸ਼ਬਦ ਨਾਲ ਜੁੜ ਕੇ ਗੁਰੂ ਕੇ ਜਹਾਜ਼ ਤੇ ਚੜ ਕੇ ਤਰ ਗਏ, ਜਿਨ੍ਹਾਂ ਨੂੰ ਤਰਨ ਦੀ ਜਾਚ ਆ ਗਈ, ਸਤਸੰਗਤ ਜੀ ਫਿਰ ਉਹ ਸ੍ਰਿਸ਼ਟੀ ਨੂੰ ਤਾਰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਨ੍ਹਾਂ ਨੇ ਸਖਤ ਮਿਹਨਤ ਕੀਤੀ, ਰਾਤ ਦਿਨ ਵਾਹਿਗੁਰੂ ਦੇ ਸਿਮਰਨ ਵਿੱਚ ਜੁੜੇ ਰਹੇ, ਸਤਸੰਗਤ ਜੀ ਉਹਨਾਂ ਦਾ ਆਪਣਾ ਮੁਖ ਉਜਲਾ ਹੋਇਆ, ਪਰ ਜਿਨ੍ਹਾਂ ਨੇ ਉਹਨਾਂ ਦਾ ਸਾਥ ਕੀਤਾ, ਸਤਿਗੁਰੂ ਜੀ ਕਹਿੰਦੇ ਉਹ ਕਿਤਨੇ ਲੋਕ ਉਹਨਾਂ ਦੇ ਸੰਗ ਕਰਕੇ ਛੁੱਟ ਗਏ, ਜਮਾਂ ਦੀ ਮਾਰ ਤੋਂ, ਨਰਕਾਂ ਦੇ ਦੁੱਖ ਤੋਂ ਉਹ ਕਿਤਨੇ ਲੋਕ ਛੁੱਟ ਗਏ, ਉਹ ਨਾਮ ਜਪਣ ਵਾਲਿਆਂ ਦੇ ਆਸਰੇ। ਆਪ ਤਰੇ ਤਰੇਣ ਸ੍ਰਿੱਠਾ, ਜਿਹੜੇ ਆਪ ਤਰਦੇ ਨੇ ਸਤਸੰਗਤ ਜੀ, ਉਹ ਸ੍ਰਿਸ਼ਟੀ ਨੂੰ ਵੀ ਤਾਰਦੇ ਨੇ, ਪਰ ਜਿਹਨੂੰ ਆਪ ਨੂੰ ਤਰਨ ਦੀ ਜਾਚ ਨਹੀਂ ਉਹ ਦੂਜੇ ਨੂੰ ਕੀ ਤਾਰੇਗਾ। ਹੁਣ ਜੇ ਆਪ ਨੂੰ ਤਰਨ ਦੀ ਜਾਚ ਨਾ ਹੋਵੇ ਤੇ ਉਹ ਦੂਜੇ ਨੂੰ ਤਾਰ ਨਹੀਂ ਸਕਦਾ। ਆਪ ਡੁੱਬੇ ਚਹੁੰ ਬੇਦ ਮਹਿ, ਚੇਲੇ ਦੀਏ ਬਹਾਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਲੋਕ ਆਪ ਤਾਂ ਚਾਰ ਬੇਦ ਪੜ੍ਹਦੇ ਪੜ੍ਹਦੇ ਡੁੱਬ ਗਏ ਤੇ ਜਿਹੜੇ ਉਹਨਾਂ ਦੇ ਸੰਗੀ ਸਾਥੀ ਚੇਲੇ ਚਾਟੜੇ ਸੀ ਨਾ, ਉਹ ਵੀ ਉਹਨਾਂ ਨੇ ਦਿੱਤੇ ਬਹਾਏ, ਵਹਾ ਦਿੱਤੇ, ਰੋੜ ਦਿੱਤੇ, ਉਹ ਵੀ ਰੁੜ ਗਏ ਸਤਸੰਗਤ ਜੀ, ਉਹ ਵੀ ਨਹੀਂ ਬਚੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਜਪਿਆ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਉਹਨਾਂ ਮਨੁੱਖਾਂ ਦਾ ਸੰਗ ਕਰਕੇ ਹੋਰ ਵੀ ਕਈ ਸੰਸਾਰ ਸਮੁੰਦਰ ਤੋਂ ਤਰ ਗਏ। ਜਿਵੇਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਮੰਝ ਨੂੰ ਕਿਹਾ ਸੀ ਨਾ, ਮੰਝ ਪਿਆਰਾ ਗੁਰੂ ਨੂੰ, ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣਹਾਰ। ਸਤਿਗੁਰਾਂ ਨੇ ਕਿੱਡੀ ਵੱਡੀ ਬਖਸ਼ਿਸ਼ ਕੀਤੀ ਸਤਸੰਗਤ ਜੀ, ਭਾਈ ਮੰਝ ਨੂੰ ਜਹਾਜ਼ ਬਣਾ ਦਿੱਤਾ ਤੇ ਕਹਿਣ ਲੱਗੇ ਭਾਈ ਮੰਝ ਜਿਹੜਾ ਤੇਰਾ ਸੰਗ ਕਰੇਗਾ ਉਹ ਸੰਸਾਰ ਸਮੁੰਦਰ ਤੋਂ ਤਰ ਜਾਇਆ ਕਰੇਗਾ।
ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਸੰਗ ਕਰਕੇ ਸੰਸਾਰ ਤੋਂ ਹੋਰ ਵੀ ਕਈ ਤਰ ਗਏ।
ਕਹੋ ਨਾਨਕ ਪ੍ਰਭ ਲੋਚਾ ਪੂਰ।
ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੇ ਪ੍ਰਭੂ, ਮੇਰੀ ਇੱਕ ਲੋਚਾ ਹੈ, ਮੇਰੇ ਮਨ ਦੀ ਇੱਕ ਇੱਛਾ ਹੈ, ਆਪ ਪੂਰੀ ਕਰੋ।
ਸੰਤ ਜਨਾ ਕੀ ਬਾਛਾ ਤੂਰ।
ਉਹ ਇੱਛਾ ਕੀ ਹੈ, ਉਹ ਲੋਚਾ ਕੀ ਹੈ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਇੱਛਾ ਇਹ ਹੈ, ਸੰਤ ਜਨਾ ਕੀ ਬਾਛਾ ਧੂਰ, ਸੰਤ ਜਨਾ ਦੇ ਚਰਨਾਂ ਦੀ ਧੂੜੀ ਲੋਚਦਾ ਹਾਂ। ਸਤ ਸੰਗਤ ਜੀ, ਹੁਣ ਤਾਂ ਸੰਤਾਂ ਦਾ ਵੀ ਕੋਈ ਹੱਦ ਬੰਨਾ ਨਹੀਂ, ਪਰ ਸਤਿਗੁਰੂ ਜੀ ਨੇ ਇਹ ਵੀ ਜ਼ਿਕਰ ਕੀਤਾ ਵੀ ਹੈਣ ਵਿਰਲੇ ਨਾ ਹੀ ਘਣੇ। ਇਹ ਵੀ ਨਹੀਂ ਕਿਹਾ ਜਾ ਸਕਦਾ ਵੀ ਸੰਤ ਹੈ ਨਹੀਂ, ਹੈਣ ਵਿਰਲੇ ਟਾਵੇਂ ਟਾਵੇਂ, ਪਰ ਜਿਹੜੇ ਹੈਣ ਉਹ ਆਪਣਾ ਭੇਤ ਨਹੀਂ ਦਿੰਦੇ। ਹੁਣ ਨਜ਼ੀਕ ਖੁਦਾਏ ਦਾ ਭੇਤ ਨਾ ਕਿਸੇ ਦੇਣ, ਬਹੁਤੇ ਨਹੀਂ ਹੈਣ ਟਾਵੇਂ ਟਾਵੇਂ, ਪਰ ਬਹੁਤਿਆਂ ਨੇ ਤੇ ਲਿਬਾਸ ਬਣਾਇਆ ਹੋਇਆ ਖਿਮਾ ਕਰਨੀ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਸੰਤ ਦੀ ਪਰਿਭਾਸ਼ਾ ਬਾਰੇ ਵੀ ਦਰਸਾਇਆ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਸਤਿਗੁਰੂ ਜੀ ਕਹਿੰਦੇ ਐਸੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੈਂ ਲੋਚਦਾ ਹਾਂ, ਇਹ ਮੇਰੇ ਮਨ ਦੀ ਅਭਿਲਾਖਾ ਹੈ, ਇਹ ਮੇਰੇ ਮਨ ਦੀ ਇੱਛਾ ਹੈ ਕਿ ਐਸਾ ਕੋਈ ਮੈਨੂੰ ਸੰਤ ਮਿਲ ਜਾਵੇ ਜਿਹੜਾ ਮੇਰੀ ਚਿੰਤਾ ਮਿਟਾ ਕੇ ਉਸ ਮਾਲਕ ਦੇ ਨਾਲ ਮੇਰਾ ਪਿਆਰ ਪਾ ਦੇਵੇ। ਪਰ ਐਸੇ ਵਿਰਲੇ ਨੇ, ਐਸੇ ਵਿਰਲੇ ਨੇ ਸਾਧ ਸੰਗਤ ਜੀ, ਜਿਹੜੀ ਮਨੁੱਖ ਦੀ ਚਿੰਤਾ ਦੂਰ ਕਰਕੇ ਉਸ ਪਰਮੇਸ਼ਰ ਦੇ ਨਾਲ ਮਨੁੱਖ ਦਾ ਪਿਆਰ ਪਾ ਦੇਣ, ਬਹੁਤ ਘੱਟ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੇ ਵਾਹਿਗੁਰੂ, ਇਹ ਮੇਰੇ ਮਨ ਦੀ ਇੱਛਾ ਹੈ, ਆਪ ਕਿਰਪਾ ਕਰਕੇ ਪੂਰੀ ਕਰੋ, ਮੈਨੂੰ ਸੰਤ ਜਨਾਂ ਦੀ ਧੂੜ ਬਖਸ਼ਿਸ਼ ਕਰੋ। ਇਹ ਸਤਿਗੁਰਾਂ ਨੇ ਪਾਵਨ ਪਵਿੱਤਰ ਹੁਕਮਨਾਮੇ ਰਾਹੀਂ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਸਾਧ ਸੰਗਤ ਜੀ, ਸਤਿਗੁਰੂ ਕਿਰਪਾ ਕਰਨ ਆਪਾਂ ਵੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਸਵਾਸ ਸਵਾਸ ਸਿਮਰਨ ਕਰੀਏ, ਫਿਰ ਉਸ ਮਾਲਕ ਦੀ ਸਾਨੂੰ ਵੀ ਬਖਸ਼ਿਸ਼ ਪ੍ਰਾਪਤ ਹੋਵੇਗੀ, ਸਾਡੀਆਂ ਸਾਰੀਆਂ ਮਨੋਕਾਮਨਾਵਾਂ ਜਿਹੜੀਆਂ ਨੇ ਉਹ ਪੂਰੀਆਂ ਹੋਣਗੀਆਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ, ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਸਮੁੱਚੇ ਪ੍ਰਬੰਧਕ ਜਨਾਂ ਦਾ, ਸਿੰਘ ਸਾਹਿਬਾਨਾਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣੀ ਜੀ।
ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛਾ ਤੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ